ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਣ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਅਤੇ ਜੁਗਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਖਾਲਸਾ ਜੀਓ ਆਪ ਜੀ ਵਡਭਾਗੇ ਹੋ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਮਹਾਨ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਿਸ ਦੀ ਉਪਮਾ ਸਤਿਗੁਰਾਂ ਨੇ ਖੁਦ ਬਾਣੀ ਵਿੱਚ ਬਿਆਨ ਕੀਤੀ, ਵਚਨ ਕੀਤੇ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ ਬੱਧ ਹੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਐਸੇ ਪਵਿੱਤਰ ਅਤੇ ਮੁਕੱਦਸ ਅਸਥਾਨ ਦੇ ਉੱਤੋਂ ਅੰਮ੍ਰਿਤ ਵੇਲੇ ਸੁਖਦਾਇਕ ਅਤੇ ਦੁੱਖ ਨਾਸ਼ਕ ਅਕਾਲੀ ਅਤੇ ਅਟੱਲ ਬਾਣੀ ਦਾ ਜੋ ਸ਼੍ਰੀ ਮੁਖਵਾਕ ਹੁਕਮਨਾਮਾ ਸਾਹਿਬ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ, ਐਸੇ ਪਾਵਨ ਪਵਿੱਤਰ ਸ਼੍ਰੀ ਹੁਕਮਨਾਮਾ ਸਾਹਿਬ ਜੀ ਦੀ ਅੰਮ੍ਰਿਤਮਈ ਵਿਚਾਰ ਆਪ ਜੀ ਹਰ ਰੋਜ਼ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠ ਕੇ ਆਪ ਜੀ ਸ਼ਰਧਾ ਨਾਲ ਸਰਵਣ ਕਰਦੇ ਹੋ। ਆਪ ਜੀ ਨੇ ਬੜੇ ਅਦਬ ਦੇ ਨਾਲ ਪਾਵਨ ਪਵਿੱਤਰ ਅੰਮ੍ਰਿਤਮਈ ਇਲਾਹੀ ਬਾਣੀ ਦੀ ਅੰਮ੍ਰਿਤਮਈ ਧੁਨਾ ਸਰਵਣ ਕੀਤੀਆਂ। ਗੁਰੂ ਘਰ ਦੇ ਕੀਰਤਨੀਆਂ ਦੇ ਪਾਸੋਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰੂ ਸਵਾਰੇ ਖਾਲਸਾ ਜੀ, ਆਪਣੇ ਮਨ ਨੂੰ ਆਪਣੇ ਚਿੱਤ ਨੂੰ ਗੁਰੂ ਚਰਨਾਂ ਨਾਲ ਜੋੜੀਏ। ਜਿਤਨੇ ਸਤਸੰਗੀ ਇੱਥੇ ਸਰੀਰ ਕਰਕੇ ਜੁੜ ਬੈਠੇ ਹਾਂ ਜਾਂ ਕਿਤੇ ਦੂਰ ਦੁਰਾਡੇ ਬੈਠੇ ਗੈਰ ਹਾਜ਼ਰ ਹੁੰਦਿਆਂ ਵੀ ਹਾਜ਼ਰ ਬੈਠੇ ਨੇ, ਮਨ ਕਰਕੇ ਸਾਰੇ ਆਪਣੇ ਚਿੱਤ ਨੂੰ ਕਰੀਏ ਇਕਾਗਰ ਅਤੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਲਵਾਈਏ ਹਾਜ਼ਰੀਆਂ। ਅੱਜ ਦੇ ਪਾਵਨ ਵਿਚਾਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਸਾਰੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ।
ਅੱਜ ਦਾ ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 696 ਅੰਗ ਦੇ ਉੱਤੇ ਸੁਭਾਇਮਾਨ ਹੈ। ਜੈਤ ਸਰੀ ਮਹੱਲਾ ਚੌਥਾ, ਜੈਤ ਸ਼੍ਰੀ ਰਾਗ ਦਾ ਨਾਮ ਹੈ। ਜੈਤ ਸ਼੍ਰੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਅੰਕਿਤ ਕੀਤਾ ਹੈ। ਅਗਰ ਬਹੁਤੀ ਤਫਸੀਲ ਵਿੱਚ ਨਾ ਜਾਈਏ ਤਾਂ ਵੀ ਇਤਨਾ ਕੁ ਜਾਣਨਾ ਲਾਜ਼ਮੀ ਹੈ ਕਿ ਭਾਈ ਕਾਨ ਸਿੰਘ ਨਾਭਾ ਹੋਣਾ ਇਸ ਰਾਗ ਨੂੰ ਮਹਾਨ ਕੋਸ਼ ਦੇ ਅੰਦਰ ਪੁਰਾਤਨ ਨਾਮ ਜੋ ਜੈਤੀ ਸ਼੍ਰੀ ਲਿਖਿਆ ਹੈ। ਜਦੋਂ ਇਹਨੂੰ ਗੁਰਬਾਣੀ ਅੰਦਰ ਪੜ੍ਹਦੇ ਹਾਂ ਤਾਂ ਜੈਤ ਸ਼੍ਰੀ ਕਰਕੇ ਪੜ੍ਹਿਆ ਜਾਂਦਾ ਹੈ। ਜੈਤ ਸ਼੍ਰੀ ਰਾਗ ਦੀ ਆਰੰਭਤਾ ਹੋ ਰਹੀ ਹੈ। ਇਹ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀ ਜਦੋਂ ਆਪਾਂ ਸਿਲਸਿਲੇਵਾਰ ਇੱਕ ਤੋਂ ਗਿਣਤੀ ਸ਼ੁਰੂ ਕਰਦੇ ਹਾਂ, ਸ਼੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬੜਹੰਸ ਸੋਰਠ ਤਨਾਸਰੀ ਜੈਤ ਸਰੀ, 11ਵਾਂ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਰਾਗ ਹੈ। ਇਸ ਨੂੰ 11ਵਾਂ ਸਥਾਨ ਪ੍ਰਾਪਤ ਹੋਇਆ ਹੈ ਔਰ ਇਹ ਜਿਹੜਾ ਰਾਗ ਹੈ ਇਸ ਨੂੰ ਗਾਉਣ ਦਾ ਜਿਹੜਾ ਸਮਾਂ ਵਿਦਵਾਨਾਂ ਨੇ ਦਿਨ ਦਾ ਚੌਥਾ ਪਹਿਰ ਕਰਕੇ ਲਿਖਿਆ ਹੈ। ਇਸ ਰਾਗ ਦੀ ਜਿਹੜੀ ਜਾਤੀ ਹੈ ਔੜਵ ਸੰਪੂਰਨ ਹੈ। ਰਾਗਾਂ ਦੀਆਂ ਜਿਹੜੀਆਂ ਜਾਤੀਆਂ ਹੁੰਦੀਆਂ ਹਨ ਵਿਦਵਾਨਾਂ ਨੇ ਨੌਂ ਮੰਨੀਆਂ ਨੇ, ਜਿਵੇਂ ਔੜਵ 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 ਛਾੜਵ ਔੜਵ ਸੰਪੂਰਨ, ਫਿਰ ਛਾੜਵ ਔੜਵ ਛਾੜਵ 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 ਸੰਪੂਰਨ, ਸੰਪੂਰਨ ਔੜਵ ਸੰਪੂਰਨ ਛਾੜਵ ਸੰਪੂਰਨ ਸੰਪੂਰਨ। ਪਰ ਇਹ ਜਿਹੜਾ ਰਾਗ ਹੈ ਔੜਵ ਸੰਪੂਰਨ ਜਾਤੀ ਦਾ ਰਾਗ ਹੈ। ਜਾਂਦਿਆਂ ਨੂੰ ਪੰਜ ਸੁਰਾਂ ਆਉਂਦਿਆਂ ਨੂੰ ਪੂਰੀਆਂ 7 ਸੁਰਾਂ ਲੱਗਣੀਆਂ ਹਨ। ਇਹ ਜੈਤ ਸ੍ਰੀ ਰਾਗ ਹੈ। ਮਹੱਲਾ ਚੌਥਾ ਤੋਂ ਭਾਵ ਹੈ ਕਿ ਇਹ ਪਾਵਨ ਸ਼ਬਦ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ, ਜਿਨ੍ਹਾਂ ਦਾ ਨਾਂ ਲਿਆ ਵੀ ਰਸਨਾ ਜੀਵਾ ਪਵਿੱਤਰ ਹੋ ਜਾਂਦੀ ਹੈ, ਐਸੇ ਦੀਨ ਦਿਆਲ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਹੈ। ਘਰ ਪਹਿਲਾ ਚੌਪ ਦੇ ਪਹਿਲੇ ਘਰ ਦੇ ਅੰਦਰ, ਪਹਿਲੇ ਸੁਰਤਾਲ ਦੇ ਅੰਦਰ ਇਸ ਸ਼ਬਦ ਨੂੰ ਸਤਿਗੁਰੂ ਜੀ ਨੇ ਅੰਕਿਤ ਕੀਤਾ ਹੈ। ਅਤੇ ਚੌਪਦੇ ਤੋਂ ਭਾਵ ਚਾਰ ਪਦਿਆਂ ਵਾਲਾ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਤੁਸੀਂ ਪੜ੍ਹਦੇ ਹੋ ਦੋ ਪਦੇ, ਤਿਪਦੇ, ਚੌਪਦੇ, ਪੰਜ ਪਦੇ, ਅਸ਼ਟਪਦੀ ਤੱਕ ਵੀ ਤੁਸੀਂ ਪੜ੍ਹਦੇ ਹੋ। ਇਉਂ ਹੀ ਇਹ ਚੌਪਦੇ ਤੋਂ ਭਾਵ ਜਿਸ ਸ਼ਬਦ ਦੇ ਚਾਰ ਪਦ ਹੋਣ, ਇਹ ਚਾਰ ਪਦਾਂ ਦੀ ਸਮਝ ਦਿੰਦਾ ਹੈ ਇਹ ਚੌਪਦੇ ਸ਼ਬਦ। ਭਾਵ ਇਹ ਹੈ ਕਿ ਚਾਰ ਪਦ ਇਸ ਸ਼ਬਦ ਦੇ ਹੋਣਗੇ ਜੀ। ਇਹ ਗੁਰੂ ਜੀ ਨੇ ਇੱਥੇ ਤੱਕ ਕਿਹੜਾ ਰਾਗ ਹੈ, ਕਿਸ ਗੁਰੂ ਸਾਹਿਬ ਜੀ ਦਾ ਹੈ, ਉਚਾਰਨ ਕੀਤੀ ਇਹ ਬਾਣੀ, ਕਿਸ ਘਰ ਵਿੱਚ ਹੈ, ਔਰ ਕਿਤਨੇ ਪਦੇ ਨੇ, ਇਹ ਜਾਣਕਾਰੀ ਦਿੱਤੀ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਬੀਜ ਮੰਤਰ ਹੈ, ਬੀਜ ਰੂਪ ਹੈ, ਜਿੱਥੋਂ ਬੀਜ ਉਹ ਹੈ, ਜਿੱਥੋਂ ਜੜ੍ਹ ਫੁੱਟਦੀ ਹੋਵੇ, ਜਿੱਥੋਂ ਸਭ ਕੁਝ ਪੈਦਾ ਹੁੰਦਾ। ਸਿੱਖ ਧਰਮ ਦੇ ਅੰਦਰ ਇੱਕ ਓਅੰਕਾਰ ਨੂੰ ਸਭ ਦਾ ਬੀਜ ਰੂਪ ਮੰਨਿਆ ਹੈ। ਦਸਮੇਸ਼ ਪਿਤਾ ਕਲਗੀਧਰ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਓਅੰਕਾਰ ਦੀ ਰਚਨਾ ਆਖੀ ਹੈ, ਓਅੰਕਾਰ ਤੋਂ ਹੀ ਰਚਨਾ ਹੋਈ ਹੈ। ਸਤਿਗੁਰੂ ਜੀ ਵੀ ਓਅੰਕਾਰ ਉਤਪਾਤੀ, ਕੀਆ ਦਿਨ ਸਰ ਸਭ ਰਾਤੀ, ਇਹ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਇੱਕ ਓਅੰਕਾਰ ਦੀ ਉਸਾਰੀ ਰਚਨਾ ਦੱਸਦੇ ਹਨ। ਇੱਕ ਓਅੰਕਾਰ ਜੀ ਦੇ ਅਰਥ ਇਹ ਰੱਖੇ ਜਾਂਦੇ ਹਨ ਕਿ ਪਰਮੇਸ਼ੁਰ ਵਾਹਿਗੁਰੂ ਇੱਕ ਹੈ। ਓਅੰਕਾਰ ਤੋਂ ਭਾਵ ਹੈ ਉਹ ਸਰਵ ਵਿਆਪਕ ਹੈ, ਸਰਵ ਪ੍ਰਕਾਸ਼ਕ ਹੈ। ਪਰ ਨਾਲੇ ਆਖ ਦਿੱਤਾ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ, ਉਹ ਰੱਬ ਜੋ ਇੱਕ ਹੈ, ਜੋ ਸਰਵ ਪ੍ਰਕਾਸ਼ਕ ਹੈ, ਸਰਵ ਵਿਆਪਕ ਹੈ। ਪਰ ਨਾਲੇ ਕਹਿ ਦਿੱਤਾ ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਗੁਰੂ ਦੀ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਹੋਣੀ ਹੈ। ਭਾਵੇਂ ਓਅੰਕਾਰ ਦੇ ਨਾਮ ਦੀ ਵਿਆਖਿਆ ਕੀਤੀ ਗਈ ਕਿ ਇੱਕ ਓਅੰਕਾਰ ਉਚਾਰਨ ਮਾਤਰ ਸੇ ਰੱਖਿਆ ਕਰਤਾ ਹੈ, ਜਾਂ ਅਗਰ ਪੜ੍ਹੀਏ ਦੂਜੇ ਧਰਮਾਂ ਨੂੰ, ਗੀਤਾ ਹੀ ਪੜ੍ਹ ਲਈਏ, ਉਹਨਾਂ ਨੇ ਓਮ ਦੀ ਮਹਿਮਾ ਇਸੀ ਲਿਖੀ ਹੈ, ਓਮ ਇਤੇ ਆਕਸ਼ਰੰ ਬ੍ਰਹਮੰ ਵਯਾਹਰਨ ਮਾਮ ਅਨੁਸਮਰਨ ਯਹ ਪ੍ਰਯਾ ਤਜੰ ਦੇਹੀ ਸਯਾਤੀ ਪਰਮਾਗਤਮ। ਉਹਨਾਂ ਇੱਥੇ ਤੱਕ ਲਿਖਿਆ ਵੀ ਇਹ ਜਿਹੜਾ ਓਅੰਕਾਰ ਅੱਖਰ ਹੈ, ਇਹ ਬ੍ਰਹਮ ਦਾ ਲਖਾਇਕ ਹੈ। ਓਮ ਇਤੇਕ ਆਕਸ਼ਰੰ ਬ੍ਰਹਮੰ ਵਯਾਹਰਨ ਮਾਮ ਅਨੁਸਮਰਨ ਯਹ ਪ੍ਰਯਾ ਤਜੰ ਦੇਹੀ ਸਯਾਤੀ ਪਰਮਾਗਤਮ। ਉਹਨਾਂ ਆਖਿਆ ਇਹਨੂੰ ਜਪੋ, ਇਹਨੂੰ ਜਪਣ ਦੇ ਨਾਲ ਯਹ ਪ੍ਰਯਾ ਤਜੰ ਦੇਹੀ, ਜਦੋਂ ਦੇਹੀ ਛੱਡ ਕੇ ਜਾਓਗੇ, ਸਯਾਤੀ ਪਰਮਾਗਤਮ, ਇਹ ਤੁਹਾਡੀ ਪਰਮ ਗਤੀ ਕਰੇਗਾ। ਪਰ ਗੁਰੂ ਸਾਹਿਬ ਨੇ ਇਕੱਲਾ ਇਹ ਨਹੀਂ ਆਖਿਆ ਕਿ ਘਰ ਬੈਠੇ ਤੁਸੀਂ ਆਪਣੇ ਆਪ ਆਪਣੀ ਇੱਛਾ ਅਨੁਸਾਰ ਓਮ ਓਮ ਜਾਂ ਓਅੰਕਾਰ ਕਰਦੇ ਹੋ। ਗੁਰੂ ਘਰ ਦੇ ਅੰਦਰ ਪਰਮੇਸ਼ਰ ਨੂੰ ਇੱਕ ਦੱਸਿਆ, ਸਰਵ ਪ੍ਰਕਾਸ਼ਕ ਆਖਿਆ, ਪਰ ਉਹਦੇ ਨਾਲ ਇਹ ਚੀਜ਼ ਜ਼ਰੂਰੀ ਹੈ, ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ, ਗੁਰੂ ਦਾ ਪ੍ਰਸਾਦ, ਜਿਹਨੂੰ ਅਸੀਂ ਕਹਿ ਸਕਦੇ ਵਾਹਿਗੁਰੂ ਦੀ ਗ੍ਰੇਸ, ਗੁਰੂ ਦੀ ਜਿਹੜੀ ਕਿਰਪਾ, ਗੁਰੂ ਦੀ ਬਖਸ਼ਿਸ਼ ਬੜੀ ਲਾਜ਼ਮੀ ਹੈ। ਗੁਰੂ ਤੋਂ ਬਿਨਾਂ ਨਹੀਂ। ਗੁਰੂ ਨਾਨਕ ਦੇਵ ਸਾਹਿਬ ਦੀ ਪਾਵਨ ਬਾਣੀ ਆਸਾ ਕੀ ਵਾਰ ਆਪਾਂ ਪੜ੍ਹਨੇ ਆ ਨਾ ਜੀ, ਸਤਿਗੁਰੂ ਜੀ ਕਹਿੰਦੇ ਨੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ, ਛੁੱਟੇ ਤਿਲ ਬੁਆੜ ਜਿਉਂ, ਸੁਈਆਂ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ, ਕਹੁ ਨਾਨਕ ਸੌ ਨਾ ਫਲੀਐ ਫੁਲੀਐ ਬੱਪੜੇ, ਭੀ ਤਨ ਵਿੱਚ ਸੁਆਹ। ਸੋ ਗੁਰੂ ਦਾ ਹੋਣਾ ਬੜਾ ਲਾਜ਼ਮੀ ਗੁਰੂ ਜੀ ਦੱਸ ਰਹੇ ਹਨ। ਉਹ ਵਾਹਿਗੁਰੂ ਇੱਕ ਹੈ, ਸਰਵ ਵਿਆਪਕ ਹੈ, ਸਰਵ ਪ੍ਰਕਾਸ਼ਕ ਹੈ। ਜਿਵੇਂ ਧਰਤੀ ਵਿੱਚ ਪਾਣੀ ਹਰ ਜਗ੍ਹਾ ਹੀ ਹੁੰਦਾ ਹੈ, ਪਰ ਉਹਨੂੰ ਪ੍ਰਾਪਤ ਕਰਨ ਦੇ ਲਈ ਕਿਤੇ ਖੂਹ ਦਾ ਹੋਣਾ, ਕਿਤੇ ਬੌਲੀ ਦਾ ਹੋਣਾ, ਕਿਤੇ ਸਰੋਵਰ ਦਾ ਹੋਣਾ ਬੜਾ ਲਾਜ਼ਮੀ ਹੈ, ਕਿਤੇ ਨਲ ਦਾ ਹੋਣਾ ਬੜਾ ਲਾਜ਼ਮੀ ਹੈ। ਇਉਂ ਹੀ ਵਾਹਿਗੁਰੂ ਅਕਾਲ ਪੁਰਖ ਹਰ ਜਗ੍ਹਾ ਹੀ ਵਿਆਪਕ ਹੈ, ਪਰ ਉਹਦੀ ਪ੍ਰਾਪਤੀ ਦੇ ਲਈ ਗੁਰੂ ਦੇ ਵਾਲਾ ਬਣਨਾ ਬੜਾ ਲਾਜ਼ਮੀ ਹੈ। ਭਾਵੇਂ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀ ਆ, ਸਾਰੀਆਂ ਲੱਕੜਾਂ ਦੇ ਵਿੱਚ ਅੱਗ ਹੈ, ਪਰ ਠੰਡ ਲੱਗਦੀ ਹੋਵੇ ਤਾਂ ਕਿਸੇ ਲੱਕੜ ਕੋਲ ਦਰਵਾਜ਼ੇ ਕੋਲ ਇੱਦਾਂ ਹੱਥ ਥੋੜ੍ਹਾ ਰੱਖੇ ਜਾਂਦੇ ਆ ਵੀ ਮੇਰੇ ਹੱਥ ਸਿੱਕ ਜਾਣਗੇ। ਉਹਦੇ ਲਈ ਅੱਗ ਦਾ ਪ੍ਰਗਟ ਹੋਣਾ ਲਾਜ਼ਮੀ। ਇਉਂ ਹੀ ਉਹ ਵਾਹਿਗੁਰੂ ਘੱਟ ਘੱਟ ਮੈਂ ਹਰਜੂ ਵਸੈ, ਪਰ ਉਹਨੂੰ ਕਿਹਾ ਕਿਹਨੇ ਆ, ਸੰਤਨ ਕਹਿਓ ਪੁਕਾਰ। ਜਿਹੜੇ ਗੁਰੂ ਵਾਲੇ ਬਣ ਗਏ, ਜਿਹਨਾਂ ਸ਼ਬਦ ਦੀ ਕਮਾਈ ਕੀਤੀ, ਉਹਨਾਂ ਨੇ ਪੁਕਾਰ ਪੁਕਾਰ ਆਖਿਆ। ਅਤੇ ਉਹਨਾਂ ਨੇ ਕਿਉਂ ਪੁਕਾਰਿਆ? ਕਿਉਂਕਿ ਉਹਨਾਂ ਨੂੰ ਸਤਿਗੁਰ ਪ੍ਰਸਾਦ, ਗੁਰੂ ਦਾ ਪ੍ਰਸਾਦ, ਗੁਰੂ ਦੀ ਕਿਰਪਾ ਮਿਲ ਗਈ ਹੈ। ਇਉਂ ਗੁਰੂ ਜੀ ਆਖ ਰਹੇ, ਉਹ ਵਾਹਿਗੁਰੂ ਇੱਕ ਹੈ, ਸਰਵ ਵਿਆਪਕ, ਸਰਵ ਪ੍ਰਕਾਸ਼ਕ, ਔਰ ਜਿਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਇਹ ਸਤਿਗੁਰੂ ਜੀ ਨੇ ਮੰਗਲ ਰੂਪ ਵਿੱਚ ਸ਼ਬਦ ਤੋਂ ਪਹਿਲਾਂ ਬਖਸ਼ਿਸ਼ ਕੀਤੀ ਹੈ ਜੀ।
ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਇਹ ਪਾਵਨ ਸ਼ਬਦ ਸੰਪੂਰਨ, ਪੂਰੇ ਦਾ ਪੂਰਾ ਸ਼ਬਦ ਜਦੋਂ ਆਪ ਜੀ ਪੜੋਗੇ ਨਾ ਸਾਧ ਸੰਗਤ, ਇਸ ਸ਼ਬਦ ਦੇ ਵਿੱਚ ਧੰਨ ਗੁਰੂ ਰਾਮਦਾਸ ਹੈ ਮਹਾਰਾਜ ਜੀ ਨੇ ਨਾਮ ਦੀ ਗੱਲ ਕੀਤੀ ਹੈ। ਜਦੋਂ ਸੰਪਰਦਾਇ ਵਿਦਵਾਨਾਂ ਨੂੰ ਪੜ੍ਹਨੇ ਆ, ਦੋ ਤਰ੍ਹਾਂ ਦੇ ਵਿਦਵਾਨ ਨੇ, ਇੱਕ ਤੇ ਉਹ ਨੇ ਜਿਹੜੀ ਵਿਆਖਿਆ ਰੂਪ ਗੁਰਬਾਣੀ ਦੀ ਸਿੱਧੀ ਉਹ ਵਿਆਖਿਆ ਕਰਦੇ ਆ, ਕੁਝ ਇੱਕ ਉਹ ਵੀ ਵਿਦਵਾਨ ਹਨ ਜਿਹੜੇ ਇਹ ਮੰਨਦੇ ਆ ਕਿ ਸ਼ਬਦਾਂ ਦੇ ਪਿੱਛੇ ਕੋਈ ਨਾ ਕੋਈ ਉਥਾਨਕਾ, ਕਿਤੇ ਨਾ ਕਿਤੇ ਕੋਈ ਘਟਨਾ ਜ਼ਰੂਰ ਜੁੜੀ ਹੁੰਦੀ ਹੈ। ਅਗਰ ਉਹਨਾਂ ਨੂੰ ਪੜ੍ਹਦੇ ਹਾਂ ਤਾਂ ਵਿਦਵਾਨ ਇਹ ਲਿਖਦੇ ਨੇ ਕਿ ਧੰਨ ਗੁਰੂ ਰਾਮਦਾਸ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੁਝ ਸੰਗਤਾਂ ਆਈਆਂ, ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਨਾਮ ਹਿਰਦੇ ਵਿੱਚ ਕਿਵੇਂ ਵੱਸਦਾ? ਅਤੇ ਧੰਨ ਗੁਰੂ ਰਾਮਦਾਸ ਹੈ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਨਾਮ ਹਿਰਦੇ ਵਿੱਚ ਕਿਵੇਂ ਵੱਸਦਾ, ਨਾਮ ਦੇ ਕੀ ਲਾਭ ਹੋ ਜਾਂਦੇ ਆ, ਅਤੇ ਨਾਮ ਜਪਣਾ ਚਾਹੀਦਾ, ਕਿਵੇਂ ਜਪਣਾ ਚਾਹੀਦਾ, ਇਹ ਪੂਰੇ ਦਾ ਪੂਰਾ ਵਿਸਥਾਰ ਇਸ ਸ਼ਬਦ ਵਿੱਚ ਗੁਰੂ ਜੀ ਨੇ ਦਿੱਤਾ ਹੈ। ਭਾਵੇਂ ਕਿ ਸਾਧ ਸੰਗਤ ਅੱਜ ਇਸ ਤਰ੍ਹਾਂ ਦਾ ਥੋੜ੍ਹਾ ਜਿਹਾ ਟ੍ਰੈਂਡ ਜਿਹਾ ਚੱਲ ਰਿਹਾ ਹੈ ਕਿ ਹੋਰ ਛੱਡੋ ਨਾਸਤਿਕਵਾਦ ਅਤੇ ਨਾਸਤਿਕ ਅਤੇ ਕਹਿਣ ਜਿਹੜੇ ਨਹੀਂ ਮੰਨਦੇ ਰੱਬ ਨੂੰ, ਕਹਿਣ ਵੀ ਨਹੀਂ ਰੱਬ ਹੁੰਦਾ, ਜਾਂ ਜਿਹੜੇ ਕਹਿਣ ਵੀ ਨਹੀਂ ਨਾਮ ਜਪਣ ਦੀ ਲੋੜ, ਜਿਹੜੇ ਨਹੀਂ ਜਪਦੇ ਉਹਨਾਂ ਦੀ ਗੱਲ ਵੱਖਰੀ ਹੈ। ਪਰ ਸਿੱਖਾਂ ਦੇ ਅੰਦਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤਾਂ ਇਹ ਗੱਲ ਕਿਤੇ ਵੀ ਨਹੀਂ ਮਿਲੇਗੀ ਕਿ ਗੁਰੂ ਸਾਹਿਬ ਨੇ ਆਖਿਆ ਕਿ ਨਾਮ ਨਾ ਜਪੋ, ਜਾਂ ਗੁਰੂ ਸਾਹਿਬ ਨੇ ਆਖਿਆ ਨਾਮ ਨਹੀਂ ਜਪਿਆ। ਮਹਾਰਾਜ ਨੇ ਤਾਂ ਇੱਥੇ ਤੱਕ ਆਖਿਆ, ਰਸ ਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਸਿੱਖ ਧਰਮ ਦੀ ਜਦੋਂ ਪੜ੍ਹਦੇ ਹਾਂ ਨਾਮ ਦੇ ਸੰਬੰਧ ਦੇ ਅੰਦਰ, ਤਾਂ ਸਤਿਗੁਰੂ ਜੀ ਕਹਿੰਦੇ ਆ ਕਿ ਜੀਵਾ ਤੋਂ ਸ਼ੁਰੂ ਹੋ ਕੇ ਤੇਰੇ ਹਿਰਦੇ ਤੱਕ ਨਾਮ ਨੇ ਉਤਰਨਾ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਮਹਾਰਾਜ ਕਹਿੰਦੇ ਨਾਮ ਨਹੀਂ ਜਪਦੀ ਅਤੇ ਤਿਲ ਤਿਲ ਕਰਕੇ ਕੱਟੀ ਜਾਂਦੀ ਹੈ, ਇੱਥੋਂ ਸ਼ੁਰੂ ਹੁੰਦੀ ਹੈ ਗੱਲ। ਅਤੇ ਅੱਗੇ ਜਾ ਕੇ ਜਿਨ ਹਰ ਹਿਰਦਾ ਨਾਮ ਨਾ ਵਸਿਓ, ਤਿੰਨ ਮਾਤ ਕੀਜੈ ਹਰ ਵਾਂਝਾ, ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਅਤੇ ਅੰਤ ਗੁਰਸਿੱਖ ਨੇ ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਹਿਰਦੇ ਵਿੱਚ ਵਸ ਗਿਆ। ਉਹਦੀ ਇੱਥੇ ਤੱਕ ਅਵਸਥਾ ਜਿਹਨੂੰ ਆਖਿਆ ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਭਗਤੀ ਦਾ ਸਿਖਰਲਾ, ਇਹ ਕਹਿ ਲਈਏ ਇੱਕ ਗੁਰਮੁਖ ਦਾ, ਇੱਕ ਅਭਿਆਸੀ ਦਾ, ਇੱਕ ਜਗਿਆਸੂ ਦਾ ਇਹ ਸੁਪਨਾ ਕਿ ਉਹ ਬੈਖਰੀ ਤੋਂ ਆਰੰਭ ਹੁੰਦਾ, ਬੈਖਰੀ, ਮੱਧਮਾ, ਪਸ਼ਯੰਤੀ ਅਤੇ ਪਰਾ, ਇਹ ਹਿਰਦੇ ਵਿੱਚ ਚਲੇ ਜਾਣਾ। ਇਹ ਪਸ਼ਯੰਤੀ ਹੈ, ਹਿਰਦੇ ਦੇ ਵਿੱਚ ਨਾਮ ਦਾ ਵਸ ਜਾਣਾ। ਅਗਰ ਹਿਰਦੇ ਵਿੱਚ ਵਸ ਜਾਏ ਤਾਂ ਗੁਰੂ ਜੀ ਕਹਿੰਦੇ ਨੇ, ਕਹਿੰਦੇ ਜੀ ਦੇ ਹਿਰਦੇ ਵਿੱਚ ਵਸ ਗਿਆ ਉਹ ਭਗਤ ਹੈ। ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮਹਿੰਗਣਿਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਮੇਰਾ ਹੀ ਅਰੈ ਰਤਨ ਨਾਮ ਹਰ ਵਸਿਆ। ਭਾਈ ਗੁਰਮੁਖੋ, ਮੇਰੇ ਹਿਰਦੇ ਦੇ ਵਿੱਚ ਰਤਨ ਜੋ ਕੀਮਤੀ ਹੈ, ਜੋ ਚਮਕਾਂ ਮਾਰਦਾ, ਜੋ ਰੌਸ਼ਨੀ ਦਿੰਦਾ, ਜੋ ਪ੍ਰਕਾਸ਼ ਕਰਦਾ ਅੰਦਰ ਨੂੰ, ਗੁਰੂ ਜੀ ਕਹਿੰਦੇ ਐਸਾ ਨਾਮ ਮੇਰੇ ਹਿਰਦੇ ਵਿੱਚ ਵਸ ਗਿਆ। ਪਰ ਵਸਿਆ ਕਦੋਂ ਜੀ? ਗੁਰ ਹੱਥ ਧਰਿਓ ਮੇਰਾ ਮਾਥਾ। ਕਹਿੰਦੇ ਉਦੋਂ ਵਸਿਆ ਜਦੋਂ ਮੇਰੇ ਗੁਰੂ ਨੇ ਮੇਰੇ ਮੱਥੇ ਤੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ। ਜਦੋਂ ਮੇਰੇ ਮੱਥੇ ਤੇ ਹੱਥ, ਅਗਰ ਇਤਿਹਾਸ ਨੂੰ ਪੜ੍ਹੀਏ, ਪ੍ਰਤੱਖ ਵੀ ਐਸੀਆਂ ਕਈ ਮਿਸਾਲਾਂ ਮਿਲਦੀਆਂ ਨੇ ਜਿਨ੍ਹਾਂ ਦੇ ਸਿਰ ਤੇ ਗੁਰੂ ਨੇ ਹੱਥ ਰੱਖਿਆ ਤਾਂ ਸਾਧ ਸੰਗਤ ਉਹਨਾਂ ਦਾ ਨਾਮ ਚੱਲਣ ਲੱਗ ਗਿਆ, ਉਹਨਾਂ ਦੇ ਪਰਦੇ ਖੁੱਲ੍ਹ ਗਏ, ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਮਿਲ ਗਈ। ਇਹ ਗੁਰੂ ਦੀ ਬਖਸ਼ਿਸ਼ ਹੈ। ਅਗਰ ਇਤਿਹਾਸ ਨੂੰ ਪੜ੍ਹੀਏ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨੀ ਵੀ ਹੱਥ ਲਾਏ, ਅਗਰ ਪੜ੍ਹਦੇ ਹਾਂ ਨਾ ਇਤਿਹਾਸ, ਗੁਰੂ ਨਾਨਕ ਦੇਵ ਸਾਹਿਬ ਇੱਕ ਸੇਵਕ, ਇੱਕ ਦਾਸੀ ਤੁਲਸਾ ਦਾ ਜ਼ਿਕਰ ਉਹਨਾਂ ਦੇ ਜੀਵਨ ਵਿੱਚ ਆਉਂਦਾ ਹੈ। ਤੁਲਸਾ ਦਾਸੀ ਗੁਰੂ ਜੀ ਦੇ ਚਰਨਾਂ ਕੋਲ ਬੈਠੀ ਹੈ। ਮਾਤਾ ਜੀ ਨੇ ਆਖਿਆ ਮੇਰੇ ਪੁੱਤਰ ਨੂੰ, ਮੇਰੇ ਲਾਲ ਨੂੰ ਉਠਾਓ। ਜਦੋਂ ਉਠਾਉਣ ਲੱਗੀ ਹੈ ਨਾ ਜੀ, ਅਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਕੋਲ ਗਈ ਹੈ, ਹੱਥ ਨਾਲ ਚਰਨ ਛੂਹੇ ਹੈ, ਗੁਰੂ ਜੀ ਦੇ ਚਰਨ ਨੂੰ ਮਸਤਕ ਲਾ ਲਿਆ ਆਪਣਾ, ਜਿਵੇਂ ਆਪਾਂ ਚਰਨ ਬੋਸ਼ੀ ਕਰਦੇ ਹਾਂ ਨਾ, ਚੁੰਮਾ ਪੈਰ ਨੂੰ, ਪੈਰ ਨੂੰ ਚੁੰਮਦੇ ਹਾਂ। ਜਦੋਂ ਗੁਰੂ ਜੀ ਦੇ ਚਰਨ ਨੂੰ ਕਿਤੇ ਚੁੰਮਣ ਲੱਗੀ ਨਾ, ਤਾਂ ਇਤਿਹਾਸਕਾਰ ਕਹਿੰਦੇ ਆ, ਕਹਿੰਦੇ ਉਹਨੂੰ ਐਸੀ ਪ੍ਰਾਪਤੀ ਹੋਈ ਕਿ ਅੱਖਾਂ ਬੰਦ ਹੋ ਗਈਆਂ ਅਤੇ ਮਾਤਾ ਜੀ ਨੂੰ ਕਹਿਣ ਲੱਗੀ, ਮਾਤਾ ਧੰਨ ਗੁਰੂ ਨਾਨਕ ਦੇਵ ਸਾਹਿਬ ਤੇਰੇ ਪੁੱਤਰ ਸੁੱਤੇ ਨਹੀਂ, ਉਹ ਨਹੀਂ ਸੁਣਦੇ, ਸਤਿਗੁਰ ਜਾਗਤਾ ਹੈ ਦੇ, ਉਹ ਤੇ ਚੇਤਨ ਸਰੂਪ ਨੇ, ਉੱਤੇ ਕਿਸੇ ਦਾ ਡੁੱਬਦਾ ਬੇੜਾ ਪਾਰ ਲੰਘਾ ਰਹੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਿੰਨੇ ਕਾਲ ਦੀ ਸੋਝੀ, ਇਤਿਹਾਸ ਗਵਾਹ ਹੈ। ਅਗਰ ਇਤਿਹਾਸ ਨੂੰ ਪੜ੍ਹਾਂਗੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਘਟਨਾ, ਭਾਈ ਵੀਰ ਸਿੰਘ ਹੋਣਾ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦੇ ਥੱਲੇ ਫੁੱਟਨੋਟ ਵਿੱਚ ਉਹਨਾਂ ਇਹ ਵਾਕਿਆ ਦਿੱਤਾ ਹੈ। ਕਹਿੰਦੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿੱਚ ਇਹ ਗੱਲ ਆਈ, ਸਿੱਖ ਕੌਮ ਦੇ ਮਹਾਨ ਰਾਜੇ ਸਿੰਘ ਸਾਹਿਬ, ਰਾਜਾ ਰਣਜੀਤ ਸਿੰਘ, ਕਈ ਤਾਂ ਉਹਨਾਂ ਦਾ ਨਾਂ ਸੁਣ ਕੇ ਸਮਝਦੇ ਪਤਾ ਨਹੀਂ ਕਿੱਦਾਂ ਦਾ ਜੀਵਨ ਹੋਏਗਾ, ਪਰ ਕਮਾਲ ਦੀ ਸ਼ਖਸੀਅਤ ਸੀ ਉਹਨਾਂ ਦੇ। ਉਹਨਾਂ ਦੇ ਮਨ ਵਿੱਚ ਆਈ ਕਿ ਪੁੱਛੀਏ ਕੋਈ ਸਿੱਖ ਹੋਏਗਾ ਜਿਹਨੇ ਗੁਰੂ ਜੀ ਦੇ ਦਰਸ਼ਨ ਕੀਤੇ। ਡਾਕਟਰ ਭਾਈ ਵੀਰ ਸਿੰਘ ਹੁਣ ਇਸ ਵਾਕਿਆ ਨੂੰ ਲਿਖਿਆ ਉਹਨਾਂ, ਕਹਿੰਦੇ ਉਹਨਾਂ ਦੇ ਮਨ ਵਿੱਚ ਆਈ ਇਹ ਗੱਲ, ਅਤੇ ਉਹਨਾਂ ਚਾਰੇ ਪਾਸੇ ਢੰਡੋਰਾ ਪਿਟਵਾ ਦਿੱਤਾ, ਮੁਨਾਦੀ ਕਰਵਾ ਦਿੱਤੀ ਕਿ ਕੋਈ ਐਸਾ ਬੰਦਾ ਹੈ ਜਿਹਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੋਣ। ਤਾਂ ਸਾਧ ਸੰਗਤ ਉਹਨੂੰ ਇੱਕ ਬੰਦਾ ਮਿਲਿਆ, ਸੁਨੇਹਾ ਮਿਲਿਆ ਵੀ ਹਾਂ ਕੋਈ ਐਸਾ ਹੈ ਗੁਰਸਿੱਖ ਜਿਹਨੇ ਕਲਗੀਧਰ ਜੀ ਦੇ ਦਰਸ਼ਨ ਕੀਤੇ ਆ। ਮਹਾਰਾਜਾ ਸਾਹਿਬ ਨੇ ਇੰਤਜ਼ਾਮ ਕਰਵਾਇਆ, ਪਾਲਕੀ ਭੇਜੀ, ਆਪ ਅੱਗੋਂ ਲੈਣ ਗਿਆ, ਉੱਚੀ ਜਗ੍ਹਾ ਬਿਠਾ ਕੇ ਉਸ ਨਿਹੰਗ ਸਿੰਘ ਗੁਰੂ ਕੇ ਖਾਲਸੇ ਨੂੰ ਪੁੱਛਿਆ ਮਹਾਰਾਜਾ ਸਾਹਿਬ ਨੇ, ਕਹਿੰਦੇ ਤੁਸੀਂ ਗੁਰੂ ਜੀ ਦੇ ਜਦੋਂ ਦਰਸ਼ਨ ਕੀਤੇ ਤਾਂ ਕੀ ਉਸ ਸਮੇਂ ਮਹਿਸੂਸ ਕੀਤਾ ਕੋਈ ਵਾਕਿਆ? ਉਹ ਕਹਿਣ ਲੱਗਾ ਵੀ ਮੈਂ ਛੋਟਾ ਜਿਹਾ ਹੁੰਦਾ ਸੀ, ਮੁੱਛ ਫੁੱਟਦੀ ਸੀ, ਗੁਰੂ ਜੀ ਦੀਆਂ ਫੌਜਾਂ ਵਿੱਚ ਸੇਵਾ ਕਰਦਾ ਰਹਿੰਦਾ, ਇੱਧਰ ਉੱਧਰ ਘੁੰਮਦਾ ਰਹਿੰਦਾ ਸੀ। ਅਤੇ ਆਖਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇੱਕ ਵਾਰ ਦੀ ਗੱਲ ਹੈ, ਉਹਨੇ ਦੱਸਿਆ ਕਿ ਮੈਂ ਵੇਖਿਆ ਕਿ ਕਲਗੀਧਰ ਜੀ ਇਕਾਂਤ 'ਚ ਬੈਠਿਆ, ਇਕੱਲੇ ਸਿੰਘ ਇੱਧਰ ਉੱਧਰ ਸੇਵਾਵਾਂ ਕਰ ਰਹੇ ਹੈ ਤਾਂ ਆਲੇ ਦੁਆਲੇ, ਪਰ ਕੋਈ ਬਿਲਕੁਲ ਨੇੜੇ ਨਹੀਂ ਹੈ। ਉਹ ਕਹਿਣ ਲੱਗਾ, ਕਹਿੰਦਾ ਮੈਂ ਕਲਗੀਧਰ ਜੀ ਦੇ ਕੋਲ ਚਲਾ ਗਿਆ, ਕੋਲ ਜਾ ਕੇ ਦਸ਼ਮੇਸ਼ ਪਿਤਾ ਜੀ ਦੇ ਮੈਂ ਚਰਨੀ ਮਹਾਰਾਜ ਦੇ ਚਰਨਾਂ ਦੇ ਨਾਲ ਆਪਣਾ ਮਸਤਕ ਲਾ ਦਿੱਤਾ। ਕਹਿੰਦਾ ਫੇਰ ਮਹਾਰਾਜਾ ਸਾਹਿਬ ਨੇ ਪੁੱਛਿਆ, ਕਹਿੰਦਾ ਕਿ ਜਦੋਂ ਮੈਂ ਮਸਤਕ ਗੁਰੂ ਕਲਗੀਧਰ ਜੀ ਦੇ ਚਰਨਾਂ ਨਾਲ ਲਾਇਆ ਨਾ, ਕਹਿੰਦਾ ਮੇਰੇ ਅੰਦਰ ਨਿਰਾ ਰੌਸ਼ਨੀ ਚਾਨਣ ਇਉਂ ਭਰ ਗਿਆ ਜਿਵੇਂ ਅਸਮਾਨੀ ਬਿਜਲੀ ਗਰਜਦੀ ਹੁੰਦੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੋਵੇ ਵੀ ਕਿਉਂ ਨਾ, ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤੇ ਹਲੋਏ ਉਹ ਅੰਦਰ ਅੰਦਰ ਨੂੰ ਰੋਸ਼ਨ ਕਰ ਦਿੱਤਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਉਂਦੇ ਆ ਪ੍ਰਗਟ ਹੁੰਦੇ ਆ ਤੇ ਉਹ ਇੱਕ ਛੋਟੇ ਜਿਹੇ ਕਮਰੇ ਦੀ ਸਾਖੀ ਕਵੀਆਂ ਲਿਖੀ ਹੈ ਕਿ ਕਮਰਾ ਰੋਸ਼ਨ ਹੋ ਗਿਆ ਖਾਲਸਾ ਜੀ ਜਿਹੜਾ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਨਾਲ ਜੁੜਿਆ ਉਹਦਾ ਮਨ ਵੀ ਉਹਦਾ ਹਿਰਦਾ ਵੀ ਉਹਦਾ ਤਨ ਵੀ ਸਭ ਕੁਝ ਨਿਹਾਲ ਹੋ ਜਾਂਦਾ ਉਹਦੀ ਸੁਰਤ ਵਿੱਚ ਗਿਆਨ ਵਸ ਜਾਂਦਾ ਤੇ ਉਹ ਗੁਰਮੁਖ ਪ੍ਰਕਾਸ਼ਮਈ ਹੋ ਜਾਂਦਾ ਹੈ। ਗੁਰੂ ਜੀ ਕਹਿ ਰਹੇ ਨੇ ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਮੇਰੇ ਹਿਰਦੇ ਵਿੱਚ ਵੀ ਨਾਮ ਜੋ ਬੜਾ ਕੀਮਤੀ ਰਤਨ ਹੈ ਉਹ ਹਿਰਦੇ ਦੇ ਅੰਦਰ ਵਸ ਗਿਆ, ਟਿਕ ਗਿਆ। ਪਰ ਟਿਕਿਆ ਕਦੋਂ ਕਦੋਂ ਟਿਕਿਆ? ਕਹਿੰਦੇ ਗੁਰ ਹਾਥ ਧਰਿਓ ਮੇਰਾ ਮਾਥਾ। ਇਹ ਨਹੀਂ ਕਿ ਗੁਰੂ ਦੀ ਤੇ ਲੋੜ ਹੀ ਨਹੀਂ ਜੀ, ਅਖੇ ਜੀ ਗੁਰੂ ਤੇ ਜ਼ਰੀਆ ਜੀ ਸਭ ਕੁਝ, ਬਸ ਮੈਂ ਹੀ ਮੈਂ ਆ, ਇੱਦਾਂ ਦੀਆਂ ਗੱਲਾਂ ਬੇਹੁਦੀਆਂ ਬੇਤੁਕੀਆਂ ਗੱਲਾਂ ਕਰਨ ਨਾਲ ਨਹੀਂ ਉਦੋਂ ਗੱਲ ਬਣਦੀ। ਗੁਰੂ ਸਾਹਿਬ ਕਹਿੰਦੇ ਜਦੋਂ ਗੁਰ ਹਾਥ ਧਰਿਓ ਮੇਰਾ ਮਾਥਾ, ਜਦੋਂ ਮੇਰੇ ਗੁਰੂ ਨੇ ਮੇਰੇ ਅੰਤਕਰਨ ਉੱਤੇ ਆਪਣਾ ਕਿਰਪਾ ਰੂਪੀ ਹੱਥ ਰੱਖ ਦਿੱਤਾ, ਉਦੋਂ ਕਹਿੰਦੇ ਇਹ ਨਾਮ ਜਿਹਨੂੰ ਜਿਸ ਦੇ ਹਿਰਦੇ ਵਿੱਚ ਵਸੇ ਬਿਨਾਂ ਜੀਵਨ ਸੁਖਾਲਾ ਨਹੀਂ। ਅਗਰ ਨਹੀਂ ਵਸਿਆ ਤਾਂ ਗੁਰੂ ਜੀ ਕਹਿੰਦੇ ਤਿੰਨ ਮਾਤ ਕੀਜਾ ਹਰ ਵਾਂਝਾ, ਅਤੇ ਜਦੋਂ ਵਸਿਆ ਉਦੋਂ ਵਸਿਆ ਜਦੋਂ ਗੁਰੂ ਨੇ ਕਿਰਪਾ ਰੂਪੀ ਹੱਥ ਮੇਰੇ ਅੰਤਕਰਨ ਮਨ ਰੂਪੀ ਮਸਤਕ ਦੇ ਉੱਤੇ ਰੱਖ ਦਿੱਤਾ ਜੀ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ।
ਕਹਿੰਦੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ। ਅੱਜ ਤੇ ਮਾਫ਼ ਕਰ ਦਿਆ ਜੇ ਸਾਧ ਸੰਗਤ, ਸਾਡੇ ਵਿੱਚ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿਉਂ ਗੱਲਾਂ ਆ ਗਈਆਂ ਨੇ ਕਈ ਵਾਰੀ, ਤੇ ਸਮਝੀਦਾ ਸੋਚੀਦਾ ਵੀ ਹੋ ਕੀ ਰਿਹਾ ਹੈ। ਜਿਹੜਾ ਵੀ ਕੋਈ ਉੱਠਦਾ ਆਪਣੀ ਉਹ ਗੱਲ ਕਰਦਾ ਆਪਣੀ ਵਿਚਾਰਾਂ ਦੀ, ਖੈਰ ਸੁਤੰਤਰਤਾ ਹੁੰਦੀ ਹੈ, ਪਰ ਸਾਧ ਸੰਗਤ ਇੱਕ ਦਾਇਰਾ ਹੈ, ਇੱਕ ਨਿਯਮ ਹੈ, ਉਹ ਤੋਂ ਬਾਹਰ ਜਾ ਕੇ ਨਹੀਂ ਹੁੰਦੀ। ਅੱਜ ਇਸ ਤਰ੍ਹਾਂ ਵੀ ਕਹਿਣ ਲੱਗ ਕੇ ਕਿ ਸਿੱਖ ਧਰਮ ਵਿੱਚ ਜਨਮ ਮਰਨ ਦਾ ਕਨਸੈਪਟ ਹੀ ਨਹੀਂ ਹੈ, 84 ਦਾ ਕੋਈ ਚੱਕਰੇ ਨਹੀਂ ਹੈ, ਜੰਮਣ ਅਤੇ ਮਰਨ ਦੀ ਕੋਈ ਗੱਲ ਹੀ ਨਹੀਂ ਹੈ। ਅਗਰ ਪੜ੍ਹੀਏ ਇਸਲਾਮ ਧਰਮ ਨੂੰ ਤਾਂ ਇਸਲਾਮਿਜ਼ਮ ਹੈ ਜਿਹਦੇ ਵਿੱਚ ਇਹ ਮੰਨਿਆ ਜਾਂਦਾ ਕਿ ਜਨਮ ਮਰਨ ਵਾਰ ਵਾਰ ਨਹੀਂ ਹੁੰਦਾ। ਤੁਸੀਂ ਸਾਨੂੰ ਕਹਿੰਦੇ ਕਿ ਬ੍ਰਾਹਮਣਵਾਦ ਹੈ, ਬ੍ਰਾਹਮਣਵਾਦ 'ਚੋਂ ਕੱਢ ਕੇ ਲਿਜਾ ਕਿੱਧਰ ਨੂੰ ਰਹੇ ਹਾਂ ਅਸੀਂ? ਇਸਲਾਮਿਜ਼ਮ ਵੱਲ ਨੂੰ? ਇਸਲਾਮ ਵਾਲਿਆਂ ਦਾ ਮੰਨਣਾ ਹੈ ਕਿ ਬੰਦਾ ਜਨਮ ਲੈ ਲਿਆ, ਉਹਨੇ ਇਸ ਧਰਤੀ 'ਤੇ ਆ ਗਿਆ, ਜਿੱਦਣ ਮਰ ਗਿਆ ਕਬਰਾਂ ਵਿੱਚ ਚਲਾ ਜਾਏਗਾ, ਅਤੇ ਜਿਹਨੂੰ ਰੋਜ਼ੇ ਕਿਆਮਤ ਕਹਿੰਦੇ ਹੈ ਉਹ ਦਿਨ ਜਿਸ ਦਿਨ ਗਵਾਹੀ ਹੋਏਗੀ ਉਸ ਦਿਨ ਤੱਕ ਇਹ ਬੰਦੇ ਦੀ ਰੂਹ ਹੈ ਜਿਹੜੀ ਕਬਰ ਦੇ ਵਿੱਚ ਪਈ ਰਹੇਗੀ ਅਤੇ ਉੱਥੇ ਤੜਫਦੀ ਰਹੇਗੀ, ਜਿਹਨੂੰ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ, ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ, ਰੋਵੈ ਜਲ ਜਲ ਰੋਵੈ ਬੱਪੜੀ ਚੜ ਚੜ ਪਵੇਗੇ ਆਰ ਦੇ ਹਿਸਾਬ ਨਾਲ ਗੁਰੂ ਜੀ ਨੇ ਉੱਥੇ ਸਮਝਾਇਆ ਸੀ। ਜੇ ਤੁਸੀਂ ਇਹ ਕਹਿੰਦੇ ਹੋ, ਜੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਬੰਦਿਆਂ ਨੂੰ ਸਾੜਿਆ ਜਾਂਦਾ, ਸੰਸਕਾਰ ਕੀਤਾ ਜਾਂਦਾ ਸਰੀਰਾਂ ਨੂੰ, ਉਹ ਅਨੰਤ ਕਾਲ ਤੱਕ ਸੜਦੇ ਹੈ, ਉਹ ਇਨਸਾਨ ਸੜਦੇ ਰਹਿੰਦੀਆਂ ਨੇ ਉਹਨਾਂ ਦੀਆਂ ਰੂਹਾਂ, ਅਤੇ ਗੁਰੂ ਜੀ ਕਹਿੰਦੇ ਤੁਸੀਂ ਵੀ ਤਾਂ ਮੰਨਦੇ ਹੋ ਕਿ ਕਬਰ ਜਿਹੜੀ ਰੂਹ ਹੈ ਜਿਹੜੀ ਕਬਰ ਵਿੱਚ ਪਈ ਰਹਿੰਦੀ ਹੈ। ਫਿਰ ਕੁਮਿਆਰ ਪਰਜਾਪਤ ਵੀਰ ਜਦੋਂ ਕਬਰ ਦੀ ਮਿੱਟੀ ਨੂੰ ਚੁੱਕਦਾ, ਚੀਕਣੀ ਹੁੰਦੀ ਹੈ, ਭੱਠੀ ਵਿੱਚ ਲਾਉਂਦਾ, ਉਦੋਂ ਫਿਰ ਰੂਹ ਦੇ ਪਿੰਨੇ ਬਣਾ ਕੇ ਕਿਤੇ ਰੂਹ ਤਾਂ ਨਹੀਂ ਤੜਫਦੀ ਉਸ ਸਮੇਂ? ਗੁਰੂ ਜੀ ਨੇ ਉੱਥੇ ਸਮਝਾਇਆ ਸੀ ਕਿ ਕੋਈ ਸਾੜ ਦੇਵੇ, ਕੋਈ ਮਿੱਟੀ ਵਿੱਚ ਦੱਬ ਦੇਵੇ, ਇਹਦੇ ਨਾਲ ਫਰਕ ਨਹੀਂ ਪੈਂਦਾ, ਫਰਕ ਪਏਗਾ ਤੇਰੇ ਅਮਲਾਂ ਦੇ ਉੱਤੇ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ। ਤਾਂ ਸਾਧ ਸੰਗਤ ਅਸੀਂ ਕੱਢ ਕੇ ਇਸ ਗੱਲ ਤੋਂ ਅਖੇ ਜੀ ਜਨਮ ਮਰਨ ਨਹੀਂ ਹੈ, ਉੱਥੋਂ ਜਾ ਕਿੱਧਰ ਨੂੰ ਰਹੇ ਹਾਂ, ਇਹ ਇਸਲਾਮਿਜ਼ਮ ਹੈ। ਪਰ ਜਦੋਂ ਗੁਰੂ ਸਾਹਿਬ ਨੂੰ ਪੜ੍ਹਦੇ ਹਾਂ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੂੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਜਦੋਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜੰਮੈ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਭਗਤ ਰਵਿਦਾਸ ਜੀ ਤੇ ਕਹਿੰਦੇ ਨੇ ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਬਹੁਤ ਜਨਮਾਂ ਦਾ ਵਿਛੜਿਆ, ਬੜੇ ਜਨਮਾਂ ਦਾ ਵਿਛੜਿਆ, ਇਹ ਜਨਮ ਤੇਰੇ ਲੇਖੇ ਲੱਗ ਜਾਏ, ਇਹ ਆਸ ਵਿੱਚ ਨੱਠਿਆ ਫਿਰਨਾ ਭਜਿਆ ਫਿਰਨਾ ਹਾਂ ਤੋ ਮਾਫ ਕਰਨਾ। ਗੁਰੂ ਸਾਹਿਬ ਕਹਿ ਰਹੇ ਨੇ ਕਹਿੰਦੇ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਜਨਮ ਮੰਮੇ ਨੂੰ ਔਂਕੜ ਕਿਸੇ ਇਸ ਇੱਕ ਜਨਮ ਦੀ ਗੱਲ ਨਹੀਂ ਹੈ, ਮੰਮਾ ਮੁਕਤਾ ਹੀ ਹੈ, ਜਨਮਾਂ ਜਨਮਾਂਤਰਾਂ ਦੇ, ਕਈ ਜਨਮਾਂ ਦੇ। ਕਿਲ ਵਿਖ ਦੁੱਖ ਉਤਰੇ, ਕਹਿੰਦੇ ਕੀਤੇ ਹੋਏ ਪਾਪ ਜਿਨ੍ਹਾਂ ਦੇ ਕਰਕੇ ਦੁੱਖ ਭੋਗ ਰਹੇ ਹਾਂ, ਜਿਨ੍ਹਾਂ ਦੇ ਕਰਕੇ ਜੀਵ ਨੂੰ ਦੁੱਖ ਆਉਂਦੇ ਆ, ਆਦੀ ਵਿਆਧੀ ਉਪਾਧੀ। ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਹਿਰਦੇ ਵਿੱਚ ਨਾਮ ਵਸ ਗਿਆ, ਗੁਰੂ ਜੀ ਕਹਿੰਦੇ ਫਿਰ ਕਿਲ ਵਿਖ ਦੁੱਖ ਉਤਰੇ, ਜਿਹੜੇ ਭੈੜੇ ਬੱਜਰ ਪਾਪ ਨੇ ਉਤਰ ਗਏ ਹਨ। ਗੁਰਨਾਮ ਦੀ ਓਰ ਇਨ ਲਾਥਾ, ਕਹਿੰਦੇ ਗੁਰੂ ਨੇ ਫਿਰ ਨਾਮ ਦੇ ਦਿੱਤਾ, ਨਾਮ ਦੀ ਬਖਸ਼ਿਸ਼ ਕਰ ਦਿੱਤੀ ਪੰਜਾਂ ਪਿਆਰਿਆਂ ਦੇ ਜ਼ਰੀਏ, ਤੇ ਰਿਨ ਕਰਜ਼ੇ ਉੱਤਰ ਗਏ ਸਾਰੇ। ਵਿਦਵਾਨਾਂ ਨੇ ਕਈ ਤਰ੍ਹਾਂ ਦੇ ਕਰਜ਼ੇ ਮੰਨੇ ਆ, ਜਿਹਨੂੰ ਰਾਜ ਦੰਡ ਵੀ ਕਿਹਾ ਜਾਂਦਾ, ਲੋਕ ਦੰਡ ਵੀ ਕਿਹਾ ਜਾਂਦਾ, ਪਿੱਤਰ ਦੰਡ ਵੀ ਕਿਹਾ ਜਾਂਦਾ, ਦੇਵ ਦੰਡ ਵੀ ਕਿਹਾ ਜਾਂਦਾ, ਇਹ ਦੰਡ ਮੰਨੇ ਜਾਂਦੇ ਆ। ਤੇ ਗੁਰੂ ਜੀ ਕਹਿੰਦੇ ਸਾਰੀ ਉੱਤਰ ਜਾਂਦੇ, ਸਾਰੀ ਫਰਜ਼ ਇਨਸਾਨ ਨਿਭਾਉਣ ਲੱਗ ਜਾਂਦਾ। ਰਿਨ ਕਹਿੰਦੇ ਕਰਜ਼ੇ ਨੂੰ, ਜਦੋਂ ਗੁਰੂ ਨਾਮ ਦੀ ਦਾਤ ਦਿੰਦਾ ਉਦੋਂ ਕਰਜ਼ਾ ਉੱਤਰ ਜਾਂਦਾ। ਦਸ਼ਮੇਸ਼ ਪਿਤਾ ਜੀ ਦੇ ਇੱਕ ਵਿਦਵਾਨ ਕਵੀ ਸਨ, ਜਿਨ੍ਹਾਂ ਦੇ ਕੋਲੋਂ ਕਲਗੀਧਰ ਮਹਾਰਾਜ ਜੀ ਨੇ ਨੀਤੀ ਲਿਖਵਾਈ, ਕਵੀ ਸੈਨਾਪਤ। ਕਵੀ ਸੈਨਾਪਤ ਲਿਖਦੇ ਆ, ਕਹਿੰਦੇ ਤਿੰਨ ਐਸੇ ਇਨਸਾਨ ਨੇ ਜਿਨ੍ਹਾਂ ਨੂੰ ਨੀਂਦ ਨਹੀਂ ਪੈਂਦੀ। ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਕਰਜਈ ਦੀ ਵੀ ਗੱਲ ਕੀਤੀ ਆ, ਉਹਨਾਂ ਤਿੰਨਾਂ ਦਾ ਜ਼ਿਕਰ ਕੀ ਕੀਤਾ, ਕਹਿੰਦੇ ਨੇ ਰਿਣੀ ਕੁਆਰੀ ਕੋ ਪਿਤਾ ਜਿਹ ਸਿਰ ਵੈਰੀ ਹੋਏ, ਇਹਨ ਤਿੰਨੋਂ ਕੇ ਨੈਣ ਮੈਂ ਨੀਂਦਰ ਕਬੂ ਨਾ ਹੋਏ। ਇੱਕ ਤੇ ਧੀ ਵਿਆਹੁਣ ਵਾਲੀ ਹੈ, ਘਰੇ ਕੋਈ ਧੇਲਾ ਨਹੀਂ, ਕੋਈ ਪੈਸਾ ਨਹੀਂ, ਗਰੀਬੀ ਹੈ, ਇੱਕ ਦੁਸ਼ਮਣ ਸਿਰ ਦੇ ਉੱਤੇ ਹੈ, ਪਤਾ ਨਹੀਂ ਕਿਹੜੇ ਵੇਲੇ ਆਣ ਪਏ ਤੇ ਮਾਰ ਲਏ, ਤੇ ਦੂਜਾ ਤੀਜਾ ਰਿਣੀ ਕਰਜ਼ਦਾਰ ਜੀ ਨੇ ਕਰਜ਼ਾ ਦੇਣਾ ਹੈ। ਇਹਨਾਂ ਤਿੰਨਾਂ ਬੰਦਿਆਂ ਨੂੰ ਨੀਂਦ ਨਹੀਂ ਆਉਂਦੀ। ਕਬੀਰ ਜੀ ਵੀ ਕਹਿੰਦੇ ਆ ਭਾਈ ਕਰਜ਼ਾ ਵੱਧਦਾ ਹੀ ਜਾਂਦਾ ਹੈ, ਰੋਜ਼ ਵੱਧਦਾ ਜਾਂਦਾ। ਕਬੀਰ ਟਾਲਾ ਟੋਲਾ ਦਿਨ ਗਇਓ ਵਿਆਜ ਵਢੰਤੋ ਜਾਏ, ਨਾ ਹਰ ਭਜਿਓ ਨਾ ਖੱਤ ਫਟਿਓ, ਕਾਲ ਪਹੁੰਚਿਓ ਆਏ। ਦਿਨ ਦਿਨ ਕਰਜ਼ਾ ਵੱਧਦਾ ਜਾਂਦਾ, ਵਿਆਜ ਵੱਧਦਾ ਜਾਂਦਾ, ਤੇ ਇਉਂ ਹੀ ਬੰਦਾ ਇਹਨਾਂ ਝੰਝਟਾਂ ਵਿੱਚ ਪੈ ਕੇ ਆਪਣਾ ਜਨਮ ਵਿਅਰਥ ਗਵਾ ਬਹਿੰਦਾ ਹੈ। ਪਰ ਜਦੋਂ ਗੁਰੂ ਕਿਰਪਾ ਕਰਦਾ ਹੈ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਫਿਰ ਜਨਮਾਂ ਜਨਮਾਂਤਰਾਂ ਦੇ ਦੁੱਖ ਉਤਰ ਜਾਂਦੇ। ਗੁਰਨਾਮ ਦੀ ਓਰ ਇਨ ਲਾਥਾ, ਗੁਰੂ ਗੁਰਮੁਖ ਗੁਰਸਿੱਖ ਦੇ ਮਸਤਕ ਤੇ ਹੱਥ ਰੱਖ ਕੇ ਉਹਦੇ ਅੰਦਰ ਨਾਮ ਦੀ ਦਾਤ ਦੇ ਦਿੰਦਾ, ਪੰਜਾਂ ਪਿਆਰਿਆਂ ਦੇ ਜ਼ਰੀਏ ਨਾਮ ਦੇ ਦਿੰਦਾ, ਤੇ ਉਹਦਾ ਕਰਜ਼ ਉਤਰ ਜਾਂਦਾ ਹੈ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ,
ਹੋ ਮੇਰੇ ਮਨਾ ਭਜ ਰਾਮ ਨਾਮ ਸਭ ਅਰਥਾ, ਤੂੰ ਵਾਹਿਗੁਰੂ ਦਾ ਨਾਮ ਭਜਿਆ ਕਰ, ਸਿਮਰਿਆ ਕਰ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਪੜ੍ਹਨੇ ਆ ਸੁਖਮਨੀ ਸਾਹਿਬ, ਪਰ ਮਹਾਰਾਜ ਸਮਝਾ ਰਹੇ ਹੈ ਆਪਣੇ ਮਨ ਨੂੰ ਸਮਝਾਓ, ਵਾਹਿਗੁਰੂ ਦਾ ਨਾਮ ਜਪੇ ਸਭ ਅਰਥਾ। ਅਰਥ ਕਹਿੰਦੇ ਆ ਲੋੜਾਂ ਨੂੰ, ਚੀਜ਼ਾਂ ਨੂੰ, ਜ਼ਰੂਰਤਾਂ ਨੂੰ, ਪਦਾਰਥਾਂ ਨੂੰ। ਕਹਿੰਦੇ ਸਾਰੀ ਪਦਾਰਥ ਨਾਮ ਜਪਣ ਵਾਲੇ ਦੇ ਅੱਗੇ ਪਿੱਛੇ ਘੁੰਮਦੇ ਆ, ਸਾਰੀਆਂ ਹੀ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ।
ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਗੁਰਪੂਰੈ ਹਰ ਨਾਮ ਦ੍ਰਿੜਾਇਆ, ਪੂਰਾ ਗੁਰੂ ਨਾਮ ਦ੍ਰਿੜ ਕਰਾਉਂਦਾ, ਉਹ ਅੰਦਰ ਨਾਮ ਜਪਣ ਦੀ ਭਾਵਨਾ ਪੈਦਾ ਕਰਦਾ ਅੰਦਰ। ਇਹ ਨਹੀਂ ਅੱਜ ਵੀ ਇਸ ਤਰ੍ਹਾਂ ਦਾ ਚੱਲ ਰਿਹਾ ਕਿ ਪਹਿਲਾਂ ਪੰਜ ਮਿੰਟ ਸੱਤ ਮਿੰਟ ਵਾਹਿਗੁਰੂ 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 ਕਰਾ ਦੇਣਾ, ਬਾਅਦ 'ਚ ਫਿਰ ਵਾਹਿਗੁਰੂ ਦੇ ਨਾਮ ਦਾ ਹੀ ਖੰਡਨ ਕਰੀ ਜਾਣਾ। ਅਤੇ ਜੇ ਕੋਈ ਪੁੱਛੇ ਕਿ ਤੁਸੀਂ ਨਾਮ ਦੀ ਇੱਦਾਂ ਕਿਉਂ ਕਹਿੰਦੇ ਵੀ ਨਾਮ ਇਕੱਲਾ ਤੋਤਾ ਰੱਟਣਾ, ਨਾਮ ਜਪਣ ਦਾ ਕੋਈ ਲਾਭ ਨਹੀਂ ਫਾਇਦਾ ਨਹੀਂ, ਫਿਰ ਇਉਂ ਆਖਣਗੇ ਜੀ ਅਸੀਂ ਤਾਂ ਖੁਦ ਨਾਮ ਜਪਾਉਂਦੇ ਹਾਂ। ਇੱਥੇ ਗੱਲ ਹੋ ਗਈ ਕਿ ਕੋਈ ਬੰਦਾ ਇੱਕ ਛੋਟੀ ਜੀ ਸਾਰਿਆਂ ਨੂੰ ਇੱਕ ਗੋਲੀ ਦੇ ਦੇਵੇ ਪਹਿਲਾਂ ਸਿਰ ਪੀੜ ਦੀ, ਅਤੇ ਮੁੜ ਕੇ ਪੂਰੇ ਦੋ ਘੰਟੇ ਉਹਦੀ ਵਿਆਖਿਆ ਕਰੇ ਕਿ ਇਹਦਾ ਫਾਇਦਾ ਕੋਈ ਨਹੀਂ, ਮਾੜੀ ਹੈ। ਅਤੇ ਜੇ ਕੋਈ ਉਹਨੂੰ ਕਹੇ ਬੰਦਾ ਕਿ ਜਿਹੜੀ ਗੋਲੀ ਹੈ ਇਹਦੀ ਵਿਰੋਧਤਾ ਕਿਉਂ ਕਰਦੇ ਤੁਸੀਂ, ਅਤੇ ਆਖੇ ਮੈਂ ਕਿੱਥੇ ਕਰਦਾ, ਮੈਂ ਤਾਂ ਆਪ ਗੋਲੀਆਂ ਖਵਾਉਂਦਾ ਲੋਕਾਂ ਨੂੰ। ਹੈ ਇਉਂ ਹੀ ਗੁਰੂ ਇਉਂ ਨਹੀਂ ਕਰਦਾ, ਗੁਰੂ ਗੁਰਸਿੱਖ ਨੂੰ ਦੁਬਧਾ ਵਿੱਚ ਨਹੀਂ ਪਾਉਂਦਾ, ਗੁਰੂ ਦੁਚਿੱਤੀ ਵਿੱਚ ਨਹੀਂ ਪਾਉਂਦਾ। ਗੁਰਪੂਰਾ ਹਰ ਨਾਮ ਦ੍ਰਿੜਾਇਓ, ਗੁਰੂ ਸਾਹਿਬ ਕਹਿੰਦੇ ਨੇ ਪੂਰਾ ਦ੍ਰਿੜਾਇਆ, ਪੂਰਾ ਗੁਰੂ ਹਿਰਦੇ 'ਚ ਦ੍ਰਿੜ ਕਰਾ ਦਿੰਦਾ ਵੀ ਨਾਮ ਬਿਨਾਂ ਸਭ ਜਨਮ ਵਿਅਰਥਾ ਹੈ, ਬਿਨ ਨਾਵੈ ਜੱਗ ਕਮਲਾ ਫਿਰੈ। ਨਾਮ ਤੋਂ ਬਿਨਾਂ ਮੈਂ ਆਪਣਾ ਗੁਰਪੂਛ ਦੇਖਿਆ, ਅਵਰ ਨਾਹੀਂ ਥਾਓ ਹਰ ਬਿਨ ਜੀਓ ਜਲ ਵੱਲ ਜਾਓ। ਨਾਮ ਤੋਂ ਬਿਨਾਂ ਤਾਂ ਕਸੇ ਜੋਗੇ ਵੀ ਨਹੀਂ ਅਸੀਂ ਹਾਂ। ਕਹਿੰਦੇ ਪੂਰਾ ਗੁਰੂ ਇਹ ਨਾਮ ਜੀਵ ਦੇ ਗੁਰਸਿੱਖ ਦੇ ਹਿਰਦੇ ਵਿੱਚ ਦ੍ਰਿੜ ਕਰਾ ਦਿੰਦਾ ਹੈ, ਬਿਨ ਨਾਵੈ ਜੀਵਨ ਵਿਰਥਾ। ਨਾਮ ਤੋਂ ਬਿਨਾਂ ਜਨਮ ਹੈ ਜਿਹੜਾ ਇਹ ਵਿਅਰਥ ਹੀ ਹੈ ਜੀ। ਵਿਸ਼ਰਾਮ ਦੇ ਕੇ ਸਮਝਾ ਰਹੇ ਹਨ,
ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਜਿਹਨੇ ਗੁਰੂ ਇਹ ਨਹੀਂ ਧਾਰਿਆ ਭਾਈ, ਉਹ ਮੂੜ ਪਏ ਹੈ, ਮੂਰਖ ਹਨ। ਮਹਾਰਾਜ ਕਹਿੰਦੇ ਉਹ ਮਨਮੁਖ ਨੇ, ਉਹ ਮਾਇਆ ਦੇ ਮੋਹ ਵਿੱਚ ਨਿੱਤ ਹੀ ਫਸੇ ਰਹਿੰਦੇ ਹਨ।
ਤਿਨ ਸਾਧੂ ਚਰਨ ਨਾ ਸੇਵੇ ਕਬਹੁ, ਤਿਨ ਸਭ ਜਨਮ ਅਕਾਥਾ।
ਉਹਨਾਂ ਨੇ ਸਾਧੂਆਂ ਦੇ ਚਰਨ, ਗੁਰੂ ਸਾਧੂ ਦੇ ਚਰਨ ਨਹੀਂ ਸੇਵੇ ਕਦੇ ਵੀ, ਸ੍ਰੇਸ਼ਟ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਨਹੀਂ ਜੁੜਿਆ। ਅਤੇ ਕਹਿੰਦੇ ਤਿੰਨ ਸਭ ਜਨਮ ਅਕਾਥਾ, ਉਹਨਾਂ ਦਾ ਸਾਰਾ ਹੀ ਜਨਮ ਅਕਾਰਥੇ ਚਲਾ ਗਿਆ, ਕਿਸੇ ਕੰਮ ਨਹੀਂ ਆਉਂਦਾ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ।
ਕਹਿੰਦੇ ਜਿਨ ਸਾਧੂ ਚਰਨ ਸਾਧ ਪਗ ਸੇਵੇ, ਜਿਨ੍ਹਾਂ ਨੇ ਗੁਰੂ ਸਾਧੂ ਦੇ ਸਾਧਕੀ ਸ੍ਰੇਸ਼ਟ ਚਰਨਾਂ ਦੀ ਸੇਵਾ ਕੀਤੀ, ਥਾਂ ਥਾਂ ਨਹੀਂ ਕਦੇ ਕਿਸੇ ਦੇ ਗੋਡਿਆਂ ਨੂੰ ਹੱਥ ਲਾ ਤੇ, ਕਦੇ ਕਿਸੇ ਦੇ ਨੂੰ ਲਾ ਤੇ, ਇੱਦਾਂ ਨਹੀਂ, ਜਿਹੜਾ ਗੁਰੂ ਦੇ ਚਰਨੀ ਲੱਗਿਆ। ਕਹਿੰਦੇ ਤਿੰਨ ਸਫਲਿਓ ਜਨਮ ਸਨਾਥਾ, ਉਹ ਨਾਥ ਵਾਲੇ ਮਾਲਕ ਵਾਲੇ ਬਣ ਗਏ। ਕਬੀਰ ਨੇ ਗੁਸਾਈਂ ਬਹਿ ਗਏ ਥਾਂਗੀ ਨਾਹੀਂ ਕੋਈ, ਪਰ ਜਿਹੜੇ ਗੁਸਾਈਂ ਵਾਲੇ ਬਣ ਗਏ, ਕਹਿੰਦੇ ਭਾਈ ਉਹਨਾਂ ਦਾ ਜਨਮ ਸਫਲਾ ਹੋ ਗਿਆ, ਨਾਥ ਵਾਲੇ ਹੋ ਗਏ।
ਹੋ ਕਉ ਕੀ ਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨ ਨਾਥਾ।
ਬੇਨਤੀ ਕਰ ਰਹੇ ਨੇ ਮੈਨੂੰ, ਮੋ ਕਉ ਕੀ ਜੈ ਦਾਸ ਦਾਸ ਦਾਸਨ ਕੋ, ਮੈਨੂੰ ਮਨ ਕਰਕੇ, ਵਚਨਾ ਕਰਕੇ, ਕਰਮਾਂ ਕਰਕੇ ਆਪਣੇ ਦਾਸਾਂ ਦੇ ਦਾਸਾਂ ਦਾ ਸੇਵਕ ਬਣਾ ਦੇ। ਕਿਰਪਾ ਕਰ ਮੇਰੇ ਉੱਤੇ, ਬਦਬਖਤ ਹਮਚੂ ਵਕੀਲ ਗਾਫਿਲ, ਵੇ ਨਜ਼ਰ ਬੇਵਾਕ, ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ, ਤੇਰੇ ਗੁਰਮੁਖਾਂ ਤੇਰੇ ਗੁਰਸਿੱਖਾਂ ਦੀ ਧੂੜ ਦੇ, ਗੁਰਸਿੱਖਾਂ ਕੀ ਹਰ ਧੂੜ ਦੇਹ, ਹਾਮ ਪਾਪੀ ਭੀ ਗਤ ਪਾਹੇ। ਮੋਕੋ ਕੀਜਾ ਦਾਸ ਦਾਸ ਦਾਸਨ ਕੋ, ਮੈਨੂੰ ਦਾਸ ਬਣਾ ਲੈ, ਤੇਰੇ ਸੇਵਕਾਂ ਦਾ ਸੇਵਕ ਮੇਰੇ ਉੱਤੇ ਹੈ। ਜੱਗ ਦੇ ਮਾਲਕ ਵਾਹਿਗੁਰੂ ਮੇਰੇ ਉੱਤੇ ਦਇਆ ਕਰ, ਮੇਰੇ ਵਿੱਚ ਗੁਰਮੁਖ ਹਿਰਦਾ, ਗਰੀਬੀ ਆਵੇ ਭਾਵਨਾ ਆ ਜਾਵੇ ਤੇ ਤੇਰੇ ਸਿੱਖਾਂ ਦਾ ਸੇਵਕ ਬਣ ਜਾਵਾਂ।
ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ।
ਹੇ ਮੇਰੇ ਮਾਲਕ ਜੀ, ਅਸੀਂ ਤਾਂ ਅੰਨੇ ਹਾਂ, ਸਾਡੇ ਕੋਲ ਵੈਰਾਗ ਵਿਵੇਕ ਰੂਪੀ ਨੇਤਰ ਨਹੀਂ ਹਨ, ਸਾਡੀ ਬੁੱਧੀ ਰੂਪੀ ਲੋਚਨ ਨੇ ਨਾ ਜਿਹੜੇ ਬੰਦੇ ਨੇ ਉਹ, ਹਮ ਅੰਧਲੇ ਗਿਆਨਹੀਨ ਅਗਿਆਨੀ, ਅਸੀਂ ਸਾਡੇ ਕੋਲ ਗਿਆਨ ਹੀ ਨਹੀਂ, ਗਿਆਨ ਕੀ ਆਪਣੇ ਨਿੱਜੀ ਸਰੂਪ ਦੀ ਗਿਆਤ ਨਹੀਂ ਹੈ, ਅਸੀਂ ਅਗਿਆਨੀ ਹਾਂ, ਭੁੱਲੇ ਹੋਏ ਹਾਂ, ਸ਼ਾਸਤਰ ਗਿਆਨ ਤੋਂ ਵੀ ਹੀਣੇ ਹਾਂ, ਜਿਹੜਾ ਮਰਜ਼ੀ ਕੋਈ ਕੁਝ ਕਹਿ ਦੇਵੇ ਬਸ ਉਹਦੇ ਪਿੱਛੇ ਲੱਗ ਤੁਰਨੇ ਹਾਂ, ਫਿਰ ਸਾਡਾ ਕੀ ਬਣੇ ਗਿਆ। ਕਿਉਂ ਚੱਲ ਹੈ ਮਾਰਗ ਪੰਥਾ, ਪੰਥ ਦਾ ਰਾਹ ਸਾਨੂੰ ਕਿਵੇਂ ਪਤਾ ਲੱਗੇਗਾ, ਜਿਹੜਾ ਕਿਹੜਾ ਮਰਜ਼ੀ ਆਪਣਾ ਹੀ ਪੰਥ ਬਣਾਈ ਫਿਰਦਾ, ਆਪਣੀਆਂ ਗੱਲਾਂ ਸੁਣਾ ਕੇ ਸਾਨੂੰ ਬਸ ਕਰ ਲੈਂਦਾ, ਕਿਵੇਂ ਚੱਲੀਏ। ਕਿਉਂਕਿ ਅਗਿਆਨੀ ਆ, ਸਮਝ ਨਹੀਂ ਹੈ, ਆਪਣੇ ਨਿੱਜੀ ਸਰੂਪ ਦੀ ਸਮਝ ਨਹੀਂ ਹੈ ਜੀ।
ਹਮ ਅੰਦੁਲੇ ਕਉ ਗੁਰ ਅੰਚਲ ਦੀ ਜੈ, ਜਨ ਨਾਨਕ ਚਲਹਿ ਮਿਲੰਥਾ।
ਕਹਿੰਦੇ ਸਾਨੂੰ ਅੰਨਿਆਂ ਨੂੰ, ਹੇ ਮਹਾਰਾਜ ਜੀ ਆਪਣਾ ਅੰਚਲ, ਆਪਣਾ ਪੱਲਾ, ਆਪਣਾ ਸ਼ਬਦ ਰੂਪੀ ਪੱਲਾ ਫੜਾ ਦਿਓ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚੱਲੈ ਮਿਲੰਥਾ। ਤਾਂ ਕਿ ਮਹਾਰਾਜ ਸਾਹਿਬ ਕਹਿੰਦੇ ਅਸੀਂ ਵੀ ਤੁਹਾਡੇ ਪਿੱਛੇ ਪਿੱਛੇ ਤੁਹਾਡੀ ਸੰਗਤ ਨਾਲ ਮਿਲ ਕੇ ਚੱਲ ਪਈਏ, ਸਾਨੂੰ ਵੀ ਆਪਣਾ ਅੰਚਲ, ਆਪਣਾ ਪੱਲਾ ਫੜਾ ਦਿਓ। ਇਹ ਗੁਰੂ ਸਾਹਿਬ ਨੇ ਅੱਜ ਦੇ ਪਾਵਨ ਸ਼੍ਰੀ ਮੁਖਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ। ਆਓ ਜੋ ਲੜੀਵਾਰ ਸ਼ਬਦ ਵਿਚਾਰ ਚੱਲ ਰਹੀ ਹੈ, ਉਸ ਇੱਕ ਸ਼ਬਦ ਦੀ ਵੀ ਆਪਾਂ ਅੱਖਰੀ ਅਰਥ ਕਰ ਲਈਏ ਜੀ।
ਸੂਹੀ ਮਹੱਲਾ ਚੌਥਾ।
ਸੂਹੀ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 733 ਦੇ ਉੱਤੇ ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ।
ਜਿਹਵਾ ਹਰ ਰਸ ਰਹੀ ਅਗਾਏ।
ਕਹਿੰਦੇ ਜਿਹਵਾ ਹਰ ਰਸ ਰਹੀ ਅਗਾਏ, ਅਗਾਏ ਜੀਵਾ ਹੈ ਜਿਹੜੀ ਉਹ ਹਰੀ ਨਾਮ ਦੇ ਨਾਲ ਰੱਜ ਜਾਂਦੀ ਹੈ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਹੋਰ ਪਾਸੇ ਨਹੀਂ, ਜੇ ਰੱਜਣਾ ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭੁਲਾਇਣ। ਨਾਮ ਨਾਲ ਜੁੜ ਕੇ ਜੀਵ ਇਹ ਜਿਹੜੀ ਰਸਨਾ ਹੈ ਰੱਜ ਜਾਂਦੀ ਹੈ।
ਗੁਰਮੁਖ ਪੀਵੈ ਸਹਿਜ ਸਮਾਏ।
ਗੁਰਮੁਖ ਪੀਵੈ ਸਹਿਜ ਸਮਾਏ, ਨਾਮ ਰਸ ਨੂੰ ਗੁਰਮੁਖ ਜਨ ਚੱਖਦੇ ਆ, ਗੁਰੂ ਦੇ ਜ਼ਰੀਏ ਗੁਰਮੁਖ ਪੀਂਦੇ ਨੇ ਅਤੇ ਸਹਿਜ ਸਮਾਏ ਆਤਮਿਕ ਅਡੋਲਤਾ ਦੀ ਅਵਸਥਾ ਹੈ, ਜਿਹੜੀ ਗਿਆਨ ਦੀ ਅਵਸਥਾ ਹੈ, ਦ੍ਰਿੜ ਗਿਆਨ ਦੀ ਅਵਸਥਾ ਹੈ, ਬ੍ਰਹਮ ਗਿਆਨ ਦੀ, ਉਹਦੇ ਵਿੱਚ ਗੁਰਮੁਖ ਗੁਰੂ ਦੇ ਜ਼ਰੀਏ ਰਸਨਾ ਨਾਮ ਨਾਲ ਰਸਨਾ ਦੇ ਨਾਲ ਨਾਮ ਜਪ ਕੇ ਉਸਦੇ ਵਿੱਚ ਸਮਾ ਜਾਂਦੇ, ਲੀਨ ਹੋ ਜਾਂਦੇ ਹਨ।
ਹਰ ਰਸ ਜਨ ਚਾਖੋ ਜੇ ਪਾਈ।
ਹਰ ਰਸ ਜਨ ਚਾਖੋ ਜੇ ਪਾਈ, ਇਹ ਗੁਰਮੁਖੋ ਹਰੀ ਦੇ ਨਾਮ ਰਸ ਨੂੰ ਜੇਕਰ ਚੱਖ ਲਓ, ਜੇ ਨਾਮ ਦਾ ਸਵਾਦ ਆਉਣ ਲੱਗ ਜਾਏ, ਵੈਸੇ ਤਾਂ ਫਿੱਕਾ ਲੱਗਦਾ ਹਜੇ ਪਹਿਲਾਂ ਪਹਿਲਾਂ ਤੇ, ਪਰ ਗੁਰੂ ਜੀ ਕਹਿੰਦੇ ਨੇ ਤੇ ਨਾਮ ਮਹਾਰਸ ਹੈ, ਵੇਖੈ ਬਨ ਫੀਕਾ, ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਇਹ ਨਾਮ ਤੇ ਮਹਾਰਸ ਹੈ। ਤੇ ਮਹਾਰਾਜ ਕਹਿੰਦੇ ਹਨ ਭਾਈ ਗੁਰਮੁਖ ਨੇ ਜਿਹੜੇ ਉਹਨੂੰ ਜਿਹੜੇ ਚੱਖਣ ਲੱਗ ਜਾਂਦੇ, ਛਕਣ ਲੱਗ ਜਾਂਦੇ ਹਨ ਨਾਮ ਰਸ ਦੇ ਨੂੰ,
ਤਉ ਕਤ ਅਨੰਤ ਸਾਧ ਲੋ ਭਾਈ।
ਕਹਿੰਦੇ ਤਉ ਕਤ ਅਨੰਤ ਸਾਧ ਲੋ ਭਾਈ, ਜਦੋਂ ਇਹ ਰਸ ਆਉਣ ਲੱਗ ਗਿਆ ਫਿਰ ਹੋਰ ਕਿਸੇ ਰਸ ਦਾ ਲੋਭ ਨਹੀਂ ਰਹਿੰਦਾ, ਹੋਰ ਪਾਸੇ ਮਨ ਨਹੀਂ ਡੋਲਦਾ ਹੈ।
ਰਹਾਉ
ਵਿਸ਼ਰਾਮ ਦੇ ਕੇ ਸਮਝਾ ਰਹੇ ਹਨ।
ਗੁਰਮਤ ਰਸ ਰੱਖੋ ਉਰ ਧਾਰ।
ਕਹਿੰਦੇ ਗੁਰੂ ਦੀ ਮਤ ਲੈ ਕੇ, ਆਪਣੀ ਮਤ ਨਾਲ ਨਹੀਂ ਚੱਲਣਾ, ਗੁਰੂ ਦੀ ਮਤ ਲੈ ਕੇ ਜੋ ਗੁਰ ਦੱਸੈ ਵਾਟ, ਮੁਰੀਦਾ ਜੋਲੀ ਹੈ ਉਸ ਹਿਸਾਬ ਨਾਲ ਚੱਲਣਾ, ਅਤੇ ਨਾਮ ਰਸ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖੋ। ਔਰ ਕਹਿੰਦੇ ਹਿਰਦੇ ਵਿੱਚ ਟਕਾ ਲਓ ਜੀ।
ਹਰ ਰਸ ਰਾਤੇ ਰੰਗ ਮੁਰਾਰ।
ਕਹਿੰਦੇ ਹਰ ਰਸ ਰਾਤੇ ਰੰਗ ਮੁਰਾਰ, ਹਰੀ ਨਾਮ ਰਸ ਨੂੰ ਜਦੋਂ ਜੀਵਾ ਉੱਤੇ ਜਪਾਂਗੇ, ਸਿਮਰਨ ਕਰਾਂਗੇ, ਅਤੇ ਫਿਰ ਰੰਗ ਮੁਰਾਰ ਵਾਹਿਗੁਰੂ ਦੇ ਨਾਲ ਰੰਗ ਕੀ ਮੁਰਾਰੀ ਨਾਲ ਪਿਆਰ ਪੈ ਜਾਏਗਾ, ਵਾਹਿਗੁਰੂ ਦਾ ਰੰਗ ਚੜ ਜਾਏਗਾ ਅੰਦਰ, ਹਿਰਦੇ ਵਿੱਚ ਨਾਮ ਦਾ ਰੰਗ ਬਣ ਜਾਏਗਾ।
ਮਨ ਮੁਖ ਹਰ ਰਸ ਚਾਖਿਆ ਨਾ ਜਾਏ।
ਪਰ ਦੂਜੇ ਪਾਸੇ ਜਦੋਂ ਅਸੀਂ ਆਪਣੇ ਮਨ ਦੇ ਪਿੱਛੇ ਲੱਗਦੇ ਹਾਂ, ਮਨ ਨੂੰ ਮੁੱਖ ਬਣਾਉਂਦੇ ਹਾਂ, ਤੇ ਫਿਰ ਹਰ ਰਸ ਚਾਖਿਆ ਨਾ ਜਾਏ, ਫਿਰ ਨਾਮ ਜਪਿਆ ਨਹੀਂ ਜਾਂਦਾ। ਕਈ ਲੋਕ ਤੇ ਵਿਰੋਧ ਕਰਨ ਲੱਗ ਜਾਣਗੇ, ਜਪਣ ਦੀ ਕੀ ਲੋੜ ਹੈ, ਤੂੰ ਨਹੀਂ ਜਪਦਾ ਤੇ ਨਾ ਜਪ, ਦੂਜਿਆਂ ਨੂੰ ਕਿਉਂ ਰੋਕਣਾ। ਮਹਾਰਾਜ ਕਹਿੰਦੇ ਕਾਰਨ ਹੈ, ਕਹਿੰਦੇ ਮਨ ਮੁਖ ਹਰ ਰਸ ਚਾਖਿਆ ਨਾ ਜਾਏ, ਮਨਮੁਖ ਤੋਂ ਹਰੀ ਨਾਮ ਰਸ ਚਖਿਆ ਨਹੀਂ ਜਾਂਦਾ। ਉੱਲੂ ਨੂੰ ਜਦੋਂ ਸੂਰਜ ਚੜ੍ਹਦਾ ਉਹਨੂੰ ਦਿਸਦਾ ਕੁਝ ਨਹੀਂ, ਸੁੱਜਦਾ ਨਹੀਂ, ਉਹ ਚਾਹੁੰਦਾ ਸੂਰਜ ਛਿਪੇ ਜਾਏ। ਮਹਾਰਾਜ ਕਹਿੰਦੇ ਜਦੋਂ ਮਨਮੁਖ ਹੈ ਨਾ, ਜਦੋਂ ਦੁਨਿਆਵੀ ਵਿਸ਼ਿਆਂ ਦਾ ਮਨ ਦੇ ਉੱਤੇ ਰੰਗ ਹੁੰਦਾ, ਉਦੋਂ ਫਿਰ ਨਾਮ ਰਸ ਦਾ ਉਹਨੂੰ ਸਵਾਦ ਨਹੀਂ ਆਉਂਦਾ, ਉਹ ਤੋਂ ਚਖਿਆ ਨਹੀਂ ਜਾਂਦਾ, ਵਾਹਿਗੁਰੂ ਨਾਮ ਨੂੰ ਵੀ ਉਹ ਚਿੜ ਚਿੜ ਕੇ ਸੰਬੋਧਨ ਕਰਦਾ ਹੈ।
ਹਉ ਮੈਂ ਕਰੈ ਬਹੁਤੀ ਮਿਲੈ ਸਜਾਏ,
ਕਹਿੰਦੇ ਹਉਮੈ ਵਿੱਚ ਹੈ, ਹਉਮੈ ਕਰਨ ਵਾਲੇ ਇਨਸਾਨ ਨੂੰ ਬਹੁਤੀ ਸਜ਼ਾ ਮਿਲਦੀ ਹੈ, ਲੋਕ ਪ੍ਰਲੋਕ ਵਿੱਚ ਸਜਾਵਾਂ ਮਿਲਦੀਆਂ ਹਨ।
ਨਾਦਰ ਕਰੇ ਤਾਂ ਹਰ ਰਸ ਪਾਵੈ,
ਇਹ ਤੇ ਭਾਈ ਉਹਦੀ ਬਖਸ਼ਿਸ਼ ਨਾਲ ਹੈ, ਗੁਰੂ ਮਿਹਰ ਕਰੇ, ਨਦਰ ਕਰੇ ਆਪਣੀ ਤੇ ਹਰੀ ਨਾਮ ਰਸ ਪ੍ਰਾਪਤ ਹੁੰਦਾ ਹੈ।
ਨਾਨਕ ਹਰ ਰਸ ਹਰ ਗੁਣ ਗਾਵੈ,
ਤੋ ਐਸਾ ਗੁਰਮੁਖ ਗੁਰੂ ਜੀ ਕਹਿ ਰਹੇ ਨੇ ਹਰ ਰਸ ਹਰ ਗੁਣ ਗਾਵੈ, ਹਰੀ ਨਾਮ ਵਿੱਚ ਰਸ ਕੇ ਟਿਕ ਕੇ ਲੀਨ ਹੋ ਕੇ ਹਰੀ ਵਾਹਿਗੁਰੂ ਦੇ ਗੁਣ ਗਾਉਂਦਾ ਤੇ ਉਹਦੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਇੱਥੇ ਹੀ ਸ਼ਬਦ ਦੀ ਸੰਪੰਨਤਾ ਹੈ, ਸਮੇਂ ਦੀ ਸਮਾਪਤੀ ਹੈ। ਸਮੂਹ ਸਾਧ ਸੰਗ ਦਾ ਧੰਨਵਾਦ। ਪਰਮ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦੀ ਹਾਜ਼ਰੀ ਭਰਨ ਦਾ ਮੌਕਾ ਦਿੱਤਾ, ਗੁਰੂ ਸਾਹਿਬ ਇਸੇ ਤਰ੍ਹਾਂ ਹੀ ਸੇਵਾਵਾਂ ਲੈਣ। ਆਪ ਸੰਗਤਾਂ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਮਾਣਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਜੋ ਹੁਕਮ ਕੀਤਾ। ਸੋ ਇੱਥੇ ਹੀ ਹੁਣ ਸਮੇਂ ਦੀ ਸਮਾਪਤੀ, ਹੋਈਆਂ ਫੁੱਲਾਂ ਦੀ ਖਿਮਾ ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।
ਨਾਦਰ ਕਰੇ ਤਾਂ ਹਰ ਰਸ ਪਾਵੈ, ਨਾਨਕ ਹਰ ਰਸ ਹਰ ਗੁਣ ਗਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।